ਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਨਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦਾਰਿਆਰਾਗ ਸ੍ਰੀ ਗੁਰ ਸ਼ਬਦ ਕਮਾਏ ਗਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇੱਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਅਰਸਾਵਲ ਛੰਦ ਚਲੇ ਫੇਰ ਆਗੈ ਪਿਖੇ ਪਾਪ ਭਾਗੈ ਮਹਾਦਾਨ ਦਾਤਾ ਸਵੈ ਲੋਕ ਖਿਆਤਾ ਚਲੇ ਫੇਰ ਆਗੈ ਪਿਖੇ ਪਾਪ ਭਾਗੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਤ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਅੰਮ੍ਰਿਤ ਦੇ ਸੋਮੇ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਜਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਨ, ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਜੀਵਨ ਦੇ ਸੰਕਲਪ ਨੂੰ ਪੂਰਿਆ ਕਰਨ ਵਾਸਤੇ ਸਤਸੰਗਤ ਅਤਿ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਮਨ ਨੂੰ ਨਿਰਮਲ ਕਰਨਾ ਹੈ, ਤਨ ਨੂੰ ਸ਼ੁੱਧ ਕਰਨਾ ਹੈ, ਫਿਰ ਇਸ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰ, ਤੇਰਾ ਮਿਲਿਆ ਹੋਇਆ ਜਨਮ ਸਕਾਰਥਾ ਹੋਵੇਗਾ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਉਧਾਰਤਾ ਕਰਦੇ ਹੋਏ ਜਗਨਨਾਥਪੁਰੀ ਮੰਦਰ ਦੇ ਵਿੱਚ ਪਾਂਡਿਆਂ ਨੂੰ ਉਪਦੇਸ਼ ਦੇ ਕਰਕੇ ਅੱਗੇ ਗਰੀਬ ਨਿਵਾਜ ਮਹਾਰਾਜ ਕਲਯੁਗ ਦੇ ਨਾਲ ਸੁਮੇਲ ਹੋਇਆ ਹੈ। ਕਲਯੁਗ ਨੇ ਆ ਕੇ ਨਮਸਕਾਰ ਕੀਤੀ, ਮਹਾਰਾਜ ਪਰਮੇਸ਼ਰ ਵੱਲੋਂ ਜੋ ਮੈਨੂੰ ਹੁਕਮ ਹੋਇਆ ਉਸੇ ਦੇ ਅਨੁਸਾਰ ਮੈਂ ਆਪਣੀ ਸੈਨਾ ਭੇਜ ਕਰਕੇ ਇਸ ਯੁਗ ਦੇ ਜੀਵਾਂ ਦੀ ਬੁੱਧੀ ਨੂੰ ਪਲਟ ਦਿੰਦਾ ਹਾਂ। ਕੀਤਾ ਹੋਇਆ ਜਪ ਤਪ ਧਰਮ ਸਾਰਿਆਂ ਦਾ ਇੱਕੋ ਵਾਰੀ ਨਾਸ਼ ਕਰ ਦਿੰਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਅੰਤ ਪ੍ਰਕਾਰ ਦੀਆਂ ਭੇਟਾਂ ਅਰਪਣ ਕਰਨਾ ਚਾਹੁੰਦਾ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੇ ਕਲਯੁਗ, ਜੇ ਤੂੰ ਭੇਟਾ ਦੇਣੀ ਹੀ ਚਾਹੁੰਦਾ ਹੈ ਤੇ ਸਾਨੂੰ ਇਹ ਵਚਨ ਦੇ ਕਿ ਜਿੱਥੇ ਵੀ ਸਾਡੇ ਗੁਰਸਿੱਖ ਪਿਆਰੇ ਨਾਮਦਾਨ ਇਸ਼ਨਾਨ ਦ੍ਰਿੜ ਕਰਕੇ ਰੱਖਦੇ ਹੋਣ, ਵਚਨਾਂ ਦੀ ਪਾਲਣਾ ਕਰਦੇ ਹੋਣ, ਉੱਥੇ ਤੇਰੀ ਸੈਨਾ ਨਾ ਜਾ ਸਕੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਕਿਹਾ ਹੋਇਆ ਵਚਨ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਹਾਂ। ਜਿੱਥੇ ਵੀ ਆਪ ਜੀ ਦੇ ਗੁਰਸਿੱਖ ਪਿਆਰੇ ਆਪ ਜੀ ਦੇ ਵਚਨਾਂ ਦੀ ਪਾਲਣਾ ਕਰਨਗੇ ਉੱਥੇ ਮੇਰੀ ਇਹ ਸੈਨਾ ਨਹੀਂ ਜਾਵੇਗੀ। और किसी प्रकार का भी प्रभाव मेरी सेना उन्होंने उपर नहीं पा सकती। बाकी जो पखंडी लोग होंगे तिन्हां नूं जा करके मैं दुखी करांगा। ये सतगुरु पातशाह महाराज जी ने उपदेश दिता सी। अज दे दीवाना दे विच जिवें गरीब नवाज महाराज होर कलयुगी जीवां दी उधार कर रहे ने, श्रद्धा भावना दे नाल मन बिरतियां एकाग्र करके सरवण करदे होए लाहा प्राप्त करिए जी।
सतनाम श्री वाहेगुरु जी। श्री बाला संदरवाच अरसावल चंद चले फेर आ गए पिके पाप भागे।
संधु गोत दे भाई बाला जी, धन गुरु गुरु नानक पातशाह महाराज जी की जीवन कौतकां दी कथा। श्री गुरु अंगद देव महाराज साहब जी नूं पावन खडूर साहब की धरती दे उपर सुना रहे ने। संगतां तारा मंडल की तरह शोभा पा रही हन। गुरु अंगद देव महाराज, धन सतगुरु गुरु नानक पातशाह महाराज, मैं ते भाई मरदाना जी तिन्नों जाने असी उस जगह तो अगे गए। सतगुरु गुरु नानक पातशाह महाराज अगे अगे चलते जा रहे हन, असी पिछे पिछे जा रहे हाँ। ऐसे सतगुरु गुरु नानक पातशाह महाराज जी दे जेड़ा भी कोई दर्शन करदा है, दर्शन करदियां ही पाप नाश हो जांदे हन।
महादान दाता सबे लोक ख्याता।
सतगुरु महाराज महान दाते ने दाता नूं देण वास्ते गरीब नवाज महाराज जी दे दर्शन करदियां ही सारे पाप जिथे नाश हुंदे ने उथे नौ निधां अठारां सिद्धां दर्शन करन तों ही प्राप्त हो जांदियां ने। इस वास्ते महादान दाता महान दाते हन सबै लोक ख्याता। 14 लोकां दे विच ख्याता दा अर्थ हुंदा प्रगट होना। गरीब नवाज महाराज जी दा जस 14 लोकां दे विच छाया होया है।
शोभा संग दो बड़े भाग जो।
सतगुरु पातशाह महाराज जी दे नाल असी दोनों जाने शोभा पा रहे सां। बड़े बड़े भाग ने साडे के सत धन गुरु नानक पातशाह महाराज जी दे नाल रहण दा सुभाग प्राप्त होया है।
अयो एक ग्रामम पिक्यो ज्ञान तामं।
सतगुरु गुरु नानक पातशाह महाराज जी ने चलदिया चलदिया एक नगर देखिया और उस नगर दे विच चले गए ते पिक्यो ज्ञान तामं। उस नगर दे लोकां ने की देखिया कि एक ज्ञान दे घर ही गुरु नानक पातशाह महाराज पहुंचे हन।
तहां ब्रिश हेरा तहां कीन डेरा।
उस नगर दे बार बार एक ब्रिश देखिया महाराज ने वड्डा ते ब्रिश दे हेठां अपना टिकाणा कीता है।
एक डूम आयो शुदह ते दुखायो।
एक डूम मरासी सतगुरु गुरु नानक पातशाह महाराज जी दा फकीरी लिबास देख करके सतगुरु पातशाह महाराज जी दे कोल आया ते की दर्शन करदा है। दर्शन करके इंज भासदा है कि जिवें कोई बादशाह चक्रवर्ती होवे ते इस लिबास दे विच फिर रहा होवे। भुख दे नाल दुखी सी सताया होया जद गुरु नानक पातशाह महाराज जी दे कोल पहुंचया।
कहे बैन ऐसे पिखो भूप जैसे।
की बेनती करदा है आके कि महाराज मेनू तां इंज लगदा है कि तुसी कोई राजे महाराजे होवो।
कछु देह पिछा करो पूरे इच्छा।
मेरी भुख दूर करन वास्ते जो मैं मंग मंगी है कृपा करके ओ मेनू दात देना करो जिस करके मेरी इच्छा पूरी होवे।
उदारी देदारी अशोकी लैलारी।
महाराज आप उदारी दाते हो, आप जी दे दीदारी दर्शन करन नाल ही सारे पाप नाश हो जांदे ने। अशोकी लैलारी, लैलारी दा अर्थ हुंदा मस्तक। आप जी दा जो मस्तक है ओ बड़ा दयालता वाला है ते अशोकी शोक तो रहत है। किसी प्रकार का कोई भी शोक आप जी दे मस्तक तो नहीं लभदा। बड़े उदार दाते हो।
सुनियो श्रोण बैनंग दयावान नैनंग।
सतगुरु गुरु नानक पातशाह महाराज जी ने जदो निम्रता वाले बचन उस मरासी तो ऐसे सुने ने ते सतगुरु गरीब नवाज महाराज जी दे नेत्रां दे विच दया उतर आई है।
पैरूप शोभा कवि चित लोभा।
कविराज भाई संतोख सिंह जी लिखदे ने कि गुरु नानक पातशाह महाराज जी दे चेहरे दी शोभा बहुत ज्यादा प्रगट हो रही है। जिन्हां दे चेहरे दे दर्शन करन दे नाल ही कवि जाना दे जिहड़े चित ने ओ लुभाएमान हो जांदे हन।
भने बहन ऐसे सुदासान जैसे।
सतगुरु गुरु नानक पातशाह महाराज जी ने उस डूम दे नाल इस तरह वचन कहे मानो के जिवें अमृत ही उस मरासी नूं मिल गया होवे।
जो है मूल साखी तहां देख आंखी।
सतगुरु महाराज कहन लगे कि भाई ਉਹ ਜਿਹੜਾ ਸਾਹਮਣੇ ਦਰਖਤ ਹੈ ਨਾ, ਉਸ ਦੇ ਮੁੱਢ ਦੇ ਵਿੱਚ ਜਾ ਕਰਕੇ ਤੂੰ ਆਪਣੀਆਂ ਅੱਖਾਂ ਦੇ ਨਾਲ ਦੇਖ, ਤੇਰੀ ਇੱਛਾ ਉਸ ਮੁੱਢ ਦੇ ਵਿੱਚੋਂ ਪੂਰੀ ਹੋਵੇਗੀ।
ਜੋ ਚਾਹੋ ਸੋ ਪਾਵੇਂ ਨਿਸੰਸਾ ਦੇਵਾਵੇਂ,
ਜੋ ਵੀ ਤੇਰੀ ਚਾਹਨਾ ਹੋਵੇਗੀ ਤੈਨੂੰ ਉੱਥੋਂ ਹੀ ਮਿਲ ਜਾਵੇਗੀ। ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੀ, ਬਚਨ ਮੰਨ ਕਰਕੇ ਉਸ ਦਰਖਤ ਦੇ ਮੁੱਢ ਵਿੱਚ ਚਲਿਆ ਜਾ।
ਗਯੋ ਡੂਮ ਭਾਈ ਅਸ਼ਰਫੀ ਸੋ ਪਾਈ,
ਉਹ ਮਰਾਸੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕਰਕੇ ਦੌੜ ਕੇ ਉਸ ਦਰਖਤ ਦੇ ਮੁੱਢ ਦੇ ਕੋਲ ਚਲਿਆ ਗਿਆ। ਕੀ ਦੇਖਦਾ ਕਿ ਮੁੱਢ ਦੇ ਕੋਲ ਕੁਝ ਅਸਰਫੀਆਂ ਪਈਆਂ ਨੇ, ਮਾਇਆ ਪਈ ਹੋਈ ਹੈ, ਟਕੇ ਪਏ ਹੋਏ ਨੇ। ਅਸਰਫੀਆਂ ਲੈ ਕਰਕੇ ਬੜਾ ਪ੍ਰਸੰਨ ਹੋਇਆ।
ਲਈ ਸੁਖ ਪਾਇਓ ਨਿਜੰਗਰਾਮ ਆਇਓ,
ਔਰ ਉਹ ਅਸਰਫੀ ਚੁੱਕ ਲਈ, ਸੁਖ ਮਿਲ ਗਿਆ। ਪਤਾ ਲੱਗ ਗਿਆ ਕਿ ਹੁਣ ਇਹ ਅਸਰਫੀਆਂ ਦੇ ਨਾਲ ਜਿਹੜੀ ਮੇਰੀ ਭੁੱਖ ਦੇ ਕਰਕੇ ਦੁਖੀ ਆ, ਉਹ ਮੇਰਾ ਦੁੱਖ ਦੂਰ ਹੋਵੇਗਾ। ਬੜੀ ਪ੍ਰਸੰਨਤਾ ਧਾਰਨ ਕਰਕੇ ਆਪਣੇ ਨਗਰ ਵਿੱਚ ਪਹੁੰਚ ਗਿਆ।
ਸਭਾ ਕੋ ਸੁਣਾਇਓ ਇਕੰਗ ਸੰਤ ਆਇਓ,
ਤੇ ਨਗਰ ਦੇ ਵਿੱਚ ਢੰਡੋਰਾ ਦਿੰਦਾ ਸਾਰਿਆਂ ਨੂੰ ਸੁਣਾ ਸੁਣਾ ਕਰਕੇ ਕਿ ਇੱਕ ਨਗਰ ਤੋਂ ਬਾਹਰ ਵਾਰ ਕੋਈ ਸੰਤ ਮਹਾਤਮਾ ਉਤਰੇ ਹੋਏ ਹਨ।
ਜੋ ਚਾਹੇ ਸੋ ਦੇਈ ਉਦਾਰੰ ਬੜੇ,
ਬੜੇ ਦਿਆਲੂ ਨੇ, ਬੜੇ ਵੱਡੇ ਦਾਤੇ ਨੇ। ਜਿਹੜੀ ਵੀ ਕੋਈ ਜਾ ਕੇ ਇੱਛਾ ਰੱਖਦਾ ਹੈ, ਮੰਗ ਮੰਗਣ ਤੇ ਉਸੇ ਵੇਲੇ ਹੀ ਉਸ ਦੀ ਇੱਛਾ ਪੂਰੀ ਕੀਤੀ ਜਾਂਦੀ ਹੈ।
ਸੁਣਿਓ ਸ਼੍ਰੋਣ ਬੈਨੰ ਹੁਤੇ ਦੀਨ ਜਾਉਨੰ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਹੋਇਆਂ ਜਦ ਇਹ ਮਰਾਸੀ ਨੇ ਸਾਰੇ ਨਗਰ ਦੇ ਵਿੱਚ ਹੋਕਾ ਦੇ ਦਿੱਤਾ, ਸਾਰਿਆਂ ਨੇ ਆਪਣੇ ਕੰਨਾਂ ਦੇ ਵਿੱਚ ਸੁਣੇ ਹਨ ਬਚਨ।
ਗਏ ਤਾਂ ਤਾਈ ਬੇਰਾਜੈ ਜੇ ਚਾਹੀ,
ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੇਦੀ ਕੁਲ ਦੇ ਸੂਰਜ ਬਿਰਾਜ ਰਹੇ ਨੇ, ਉੱਥੇ ਸਾਰੇ ਨਗਰ ਦੇ ਲੋਕ ਦੌੜ ਦੌੜ ਕੇ ਜਾ ਰਹੇ ਨੇ ਕਿ ਸਭ ਦੀਆਂ ਇੱਛਾਵਾਂ ਤੇ ਹੁੰਦੀਆਂ ਹੀ ਨੇ। ਕੋਈ ਕਿਸੇ ਪ੍ਰਕਾਰ ਦੀ ਇੱਛਾ ਰੱਖ ਕੇ ਬੈਠਾ ਹੁੰਦਾ ਕਿ ਮੇਰਾ ਦੁੱਖ ਦੂਰ ਹੋ ਜਾਵੇ, ਇਹ ਪਦਾਰਥ ਮਿਲ ਜਾਣ। ਕਿਸੇ ਨੂੰ ਕਿਸੇ ਦੀ ਮੰਗ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ, ਸਭ ਕੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਸ ਉਸ ਵਿਅਕਤੀ ਤੋਂ ਸੁਣ ਕਰਕੇ ਤੇ ਮਹਾਰਾਜ ਦੇ ਕੋਲ ਜਾ ਰਹੇ ਹਨ।
ਦੋਹਰਾ ਜੋ ਜੋ ਜਾਚਹਿ ਆਏ ਨਰ,
ਜਿਹੜਾ ਜਿਹੜਾ ਵੀ ਕੋਈ ਮਨੁੱਖ ਆਉਂਦਾ ਤੇ ਆ ਕੇ ਆਪਣੀ ਆਪਣੀ ਮੰਗ ਰੱਖਦਾ ਹੈ, ਜਾਚਨਾ ਕਰਦਾ ਹੈ,
ਸੋ ਸੋ ਦੇਹ ਬਤਾਏ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜੋ ਇੱਛਾ ਸੀ ਉਹ ਦਿਲੀ ਪ੍ਰਗਟ ਕਰਕੇ ਰਸਨਾ ਦੇ ਦੁਆਰਾ ਕਹਿੰਦੇ ਹਨ, ਬੇਨਤੀਆਂ ਦੇ ਰੂਪ ਵਿੱਚ।
ਕਿਹੇ ਸਥਾਨ ਕਿਹੇ ਪਰ ਤਰੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨੂੰ ਉਹੋ ਜਿਹਾ ਹੀ ਜਵਾਬ ਦੇ ਦਿੰਦੇ ਨੇ ਜਿਹੋ ਜਿਹੀ ਇੱਛਾ ਹੁੰਦੀ ਹੈ, ਕਿ ਤੇਰਾ ਇਹ ਪਦਾਰਥ ਇਸ ਜਗ੍ਹਾ ਤੋਂ ਮਿਲੇਗਾ, ਇਹ ਸੰਕਲਪ ਤੇਰਾ ਇਥੋਂ ਪੂਰਾ ਹੋਵੇਗਾ, ਉਸ ਪਾਸੇ ਨੂੰ ਹੀ ਤੋਰ ਦਿੰਦੇ ਨੇ।
ਜਾਏ ਤਹਾਂ ਤੇ ਪਾਏ,
ਤੇ ਫਿਰ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਸ਼ਾਨੀ ਦੱਸ ਕੇ ਭੇਜਿਆ, ਉਥੋਂ ਹੀ ਉਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜਿੱਥੇ ਜਿੱਥੇ ਵੀ ਮਹਾਰਾਜ ਨੇ ਭੇਜਿਆ, ਉਥੋਂ ਉਥੋਂ ਆਪਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ।
ਪਰਸਾਵਲ ਛੰਦ ਜਾ ਸੰਦੇਸ਼ ਫੈਲਾ ਅਮੰਗ ਕੰਕਟਲਾ,
ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਸ ਸੀ ਉਹ ਇਸ ਤਰੀਕੇ ਦੇ ਨਾਲ ਸਾਰੇ ਇਲਾਕੇ ਵਿੱਚ ਫੈਲ ਗਿਆ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਏ ਹੋਏ ਜੀਵਾਂ ਦੇ ਸਮੂਹ ਪਾਪਾਂ ਨੂੰ ਕੱਟਣ ਵਾਲੇ ਹਨ।
ਮਹਾਸੰਤ ਰੂਰਾ ਹੋਵੇ ਬੈਨ ਪੂਰਾ,
ਕੀ ਜਸ ਕਰਦੇ ਨੇ ਕਿ ਉਹ ਇੱਕ ਮਹਾਨ ਸੰਤ ਹਨ ਤੇ ਕਿਹਾ ਹੋਇਆ ਉਹਨਾਂ ਦਾ ਹਰੇਕ ਬਚਨ ਪੂਰਾ ਹੁੰਦਾ ਹੈ। ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਿਆਲਤਾ ਵਾਲੇ ਇੱਕ ਮਹਾਨ ਸੰਤ ਆਏ ਨੇ।
ਬੜਾ ਦੀਨ ਦਾਨੀ ਨਾ ਕੋ ਸਮਾਨੀ,
ਬੜੇ ਵੱਡੇ ਦਾਨੀ ਹਨ, ਜਿਹੋ ਜਿਹਾ ਕੋਈ ਮਰਜ਼ੀ ਜਾ ਕੇ ਦਾਨ ਮੰਗ ਲਵੇ ਉਹੀ ਦੇ ਦਿੰਦੇ ਨੇ। ਉਹਨਾਂ ਦੀ ਬਰਾਬਰਤਾ ਵਾਲਾ ਹੋਰ ਕੋਈ ਸੰਤ ਜਾਂ ਮਹਾਤਮਾ ਜਾਂ ਕੋਈ ਰਾਜਾ ਬਾਦਸ਼ਾਹ ਨਹੀਂ ਦੇਖਿਆ।
ਸੁਣਾ ਲੋਕ ਜੋ ਪਿਖਾ ਤਾਏ ਸੋ,
ਜਿਹੜੇ ਜਿਹੜੇ ਲੋਕਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਸ ਸੁਣਿਆ ਕਿ ਕੋਈ ਸੰਤ ਆਏ ਨੇ, ਜਿਹੋ ਜਿਹਾ ਕੋਈ ਦਾਨ ਮੰਗਦਾ ਪਦਾਰਥ ਮੰਗਦਾ ਉਸੇ ਵੇਲੇ ਉਸ ਦੀ ਮੰਗ ਪੂਰੀ ਹੁੰਦੀ ਹੈ, ਉਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਦੌੜਦਾ ਹੋਇਆ ਪਹੁੰਚਦਾ ਹੈ। ਜਿਹੜਾ ਵੀ ਜਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ, ਉਸੇ ਦਾ ਹੀ ਮਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਚੇਲਾ ਬਣ ਜਾਂਦਾ। ਸਰੀਰ ਕਰਕੇ ਤਾਂ ਕੀ ਚੇਲਾ ਬਣਦਾ ਸੀ, ਉਹ ਅੰਤਰ ਆਤਮੇ ਮਨ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਚੇਲਾ ਭਾਵ ਸਿੱਖ ਬਣ ਜਾਂਦਾ ਹੈ।
ਭਾਈ ਪੀਰ ਪਾਰੀ ਨਮੋ ਕਰ ਨਿਹਾਰੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚੌਗਿਰਦੇ ਹੀ ਬਹੁਤ ਵਿਅਕਤੀਆਂ ਦੀ ਭੀੜ ਲੱਗ ਗਈ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਕਰੰਗ ਜੋੜ ਦੋਨੇ ਬੈਨ ਸੋ,
ਦੋਨੇ ਹੱਥ ਜੋੜ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਨੇ, ਨਾਲੇ ਬੇਨਤੀਆਂ ਕਰਦੇ ਹਨ।
ਨਜੰਗ ਜੋ ਪਾਦੇਸ਼ਾ ਕਰੋ ਸ਼ਾਂਤ ਬੇਸਾ,
ਸ਼ਾਂਤ ਲਿਬਾਸ ਨੂੰ ਧਾਰਨ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਿਰਪਾ ਕਰੋ ਸਾਨੂੰ ਆਪਣਾ ਉਪਦੇਸ਼ ਦੇ ਕਰਕੇ ਇਸ ਭਵਜਲ ਸੰਸਾਰ ਦੇ ਦੁੱਖਾਂ ਤੋਂ ਰਹਿਤ ਕਰ ਦਿਓ।
ਦੋਹਰਾ ਕੀਰਤ ਹੀ ਔਰ ਬਿਮਲ ਹੋਏ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਉਹ ਉਜਲ ਹੋ ਜਾਂਦੇ ਹਨ।
ਗੁਰ ਦਰਸ਼ਨ ਪ੍ਰਤਾਪ,
ਐਸਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਪੀ ਛੱਡ ਜਾਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦਾ ਐਸਾ ਤੇਜ ਪ੍ਰਤਾਪ ਸੀ,
ਨਿਮਰ ਪਾਏ ਉਪਦੇਸ਼ ਲੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਜਿਵੇਂ ਉਪਦੇਸ਼ ਦਿੰਦੇ ਨੇ, ਇਨ੍ਹਾਂ ਦੇ ਕਠੋਰ ਹਿਰਦੇ ਵਿਕਾਰਾਂ ਵਿਸ਼ਿਆਂ ਤ੍ਰਿਸ਼ਨਾ ਦੇ ਨਾਲ ਭਿੱਜੇ ਹੋਏ ਉਹ ਨਿਮਰਤਾ ਵਾਲੇ ਹੁੰਦੇ ਜਾਂਦੇ ਹਨ।
ਚਾਹੇ ਤਿੰਨ ਕੰਧਨ ਪਾਪ,
ਔਰ ਆਪਣੇ ਹਰੇਕ ਵਿਅਕਤੀ ਆਪਣੇ ਪਾਪਾਂ ਨੂੰ ਕਟਾਉਣਾ ਚਾਹੁੰਦਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਅਸਿਆ ਹੋ, ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ। ਐਸੇ ਜਨਮਾਂ ਜਨਮਾਂਤਰਾਂ ਦੇ ਲੱਗੇ ਹੋਏ ਪਾਪਾਂ ਦੀ ਨਿਵਿਰਤੀ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਪਾ ਕਰੋ ਆਪਣਾ ਉਪਦੇਸ਼ ਦੇ ਕਰਕੇ ਜਨਮਾਂ ਜਨਮਾਂਤਰਾਂ ਦੇ ਵਿਛੜਿਆ ਹੋਇਆਂ ਨੂੰ ਆਪਣੇ ਨਾਲ ਮੇਲ ਲਓ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ।
ਅਰਸਾਵਲ ਛੰਦ ਸੁਣੀ ਦੀਨ ਪਾਈ ਦਇਆ ਹੇਰੇ ਆਈ।
ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਨਿਮਰਤਾ ਵਾਲੀਆਂ ਬੇਨਤੀਆਂ ਇਨ੍ਹਾਂ ਲੋਕਾਂ ਤੋਂ ਸੁਣੀਆਂ ਨੇ, ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੜੀ ਦੀਨਤਾ ਵਿਚ ਆ ਗਏ, ਭਾਵ ਉਪਦੇਸ਼ ਦੇਣ ਲੱਗੇ।
ਦਲੰ ਕੰਜ ਨੈਣਾ ਭਣੇ ਸਾਰ ਬੈਣਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦਲੰ ਕੰਜ ਨੈਣਾ ਜਿਹੜੇ ਕਵਲ ਸਰੀਖੇ ਨੇਤਰਾਂ ਵਾਲੇ ਸਨ, ਭਨੇ ਸਾਰ ਬੈਨ ਜਿਹੜੇ ਤੱਤ ਸਿਧਾਂਤ ਵਾਲੇ ਬਚਨ ਸਨ ਉਪਦੇਸ਼ ਵਾਲੇ, ਉਹ ਕਹੇ ਨੇ
ਕਰੋ ਸੰਤ ਸੇਵਾ ਜਪੋ ਨਾਮ ਦੇਵਾ।
ਮਹਾਰਾਜ ਕਹਿੰਦੇ ਆ ਪ੍ਰੇਮੀਓ, ਆਏ ਹੋਏ ਸਾਧੂ ਮਹਾਤਮਾ ਦੀ ਮਨ ਲਾ ਕਰਕੇ ਸੇਵਾ ਕਰਿਆ ਕਰਿਓ, ਤੇ ਆਪਣੇ ਮੁਖ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਬਾਰ ਬਾਰ ਕਹਿਣਾ ਕਰਿਓ।
ਹਿਰਦੇ ਭਾਵ ਤਾਰੋ ਵਿਕਾਰ ਨਿਵਾਰੋ,
ਫਿਰ ਆਪਣੇ ਹਿਰਦੇ ਦੇ ਵਿਚ ਜਿਹੜੀ ਵਿਕਾਰ ਦ੍ਰਿਸ਼ਟੀ ਹੈ ਉਹ ਸਾਰੀ ਵਿਸ਼ਿਆਂ ਵਿਕਾਰਾਂ ਵਾਲੀ ਤਿਆਗ ਕਰਕੇ ਤੇ ਪਰਮੇਸ਼ਰ ਦੇ ਨਾਮ ਦੇ ਵਿਚ ਪ੍ਰੇਮ ਰੱਖਣਾ ਹੈ। ਇਹ ਪ੍ਰੇਮ ਸਤਿਗੁਰੂ ਮਹਾਰਾਜ ਕਹਿੰਦੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਜਦ ਤੱਕ ਅਸੀਂ ਸਤਸੰਗਤ ਵਿਚ ਨਹੀਂ ਪਹੁੰਚਦੇ, ਸਤਸੰਗਤ ਦੇ ਨਾਲ ਮਿਲ ਕਰਕੇ ਮਾਲਕ ਦੇ ਗੁਣ ਨਹੀਂ ਗਾਉਂਦੇ, ਤਦ ਤੱਕ ਉਸ ਪਰਮੇਸ਼ਰ ਦਾ ਪ੍ਰੇਮ ਪੈਦਾ ਨਹੀਂ ਹੁੰਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਤਸੰਗੀ ਬਣ ਜਿਓ, ਆਏ ਹੋਏ ਸਾਧੂ ਮਹਾਤਮਾ ਦੀ ਮਨ ਲਾ ਕੇ ਸੇਵਾ ਕਰੋਗੇ, ਤੁਹਾਨੂੰ ਉਹ ਸਤਸੰਗਤ ਕਰਾਉਣਗੇ, ਫਿਰ ਪਰਮੇਸ਼ਰ ਦਾ ਨਾਮ ਦ੍ਰਿੜ ਹੋਵੇਗਾ। ਵਾਰ ਵਾਰ ਉਸ ਨਾਮ ਨੂੰ ਜਦ ਜਪੋਗੇ ਇਹ ਵਿਕਾਰਾਂ ਵਾਲੀ ਦ੍ਰਿਸ਼ਟੀ ਸਾਰੀ ਖਤਮ ਹੋ ਜਾਵੇਗੀ ਤੇ ਹਿਰਦੇ ਦੇ ਅੰਦਰ ਪ੍ਰੇਮ ਪੈਦਾ ਹੋਵੇਗਾ।
ਕਿੰਤ ਕਾਲ ਕੀਜੈ ਦਿਨੰਗ ਦੇਹ ਸੀਜੈ,
ਫਿਰ ਇਹ ਜਿਹੜੀ ਦੇਹੀ ਹੈ ਇਹ ਤਾਂ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨ ਨੇ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੈ ਪੁਰਾਣ ਸਮਝ ਤਨ ਹਰੀ ਅਜਾਨ, ਕਾਲ ਤੋਂ ਪਹੁੰਚੇ ਵਾਨ ਕਹਾਂ ਜੈ ਹੈ ਭਾਜ ਰੇ, ਅਸਥਿਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇਓ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜ ਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹੀ ਉਪਦੇਸ਼ ਦਿੰਦੇ ਨੇ ਕਿ ਐ ਪ੍ਰੇਮੀਓ, ਇਹ ਦੇਹੀ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ, ਤੇ ਜੇ ਇਸ ਭਵਜਲ ਸੰਸਾਰ ਤੋਂ ਤਰਨਾ ਚਾਹੁੰਦੇ ਹੋ ਤੇ ਫਿਰ ਪਰਮੇਸ਼ਰ ਦੇ ਨਾਮ ਨੂੰ ਕਹਿਣਾ ਆਰੰਭ ਕਰ ਦਿਓ। ਪਰਮੇਸ਼ਰ ਦਾ ਨਾਮ ਕਹੋਗੇ ਨਿਤਾ ਪ੍ਰਤੀ ਹੀ ਇਸੇ ਤਰ੍ਹਾਂ ਵਾਹਿਗੁਰੂ ਸ਼ਬਦ ਦੀ ਧੁਨੀ ਆਪਣੇ ਹਿਰਦੇ ਦੇ ਅੰਦਰ ਟਿਕਾ ਕੇ ਰੱਖੋ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਸ ਮਾਲਕ ਦੇ ਨਾਮ ਨੂੰ ਹੀ ਆਪਣੇ ਹਿਰਦੇ ਵਿੱਚੋਂ ਮੁਖ ਦੇ ਵਿੱਚੋਂ ਗਾਉਂਦੇ ਰਹੋ।
ਪਦੰ ਕੋ ਪਖਾਰੇ ਸੁਖੰ ਦੇਣ ਵਾਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਬਣਨ ਵਾਸਤੇ ਸੋ ਉਸ ਸਮੇਂ ਤੋਂ ਲੈ ਕੇ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਤੱਕ ਇਹ ਚਰਨ ਪਹੁਲ ਦੀ ਕਿਰਿਆ ਚੱਲਦੀ ਆ ਰਹੀ ਸੀ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੋਂ ਇਹ ਖੰਡੇ ਦੀ ਪਹੁਲ ਤਿਆਰ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਭਾਈ ਬਾਲਾ ਜੀ ਨੇ ਧੋਤੇ, ਔਰ ਉਹ ਚਰਨਾ ਅੰਮ੍ਰਿਤ ਉਹ ਆਏ ਹੋਏ ਪ੍ਰੇਮੀਆਂ ਨੂੰ ਛਕਾਇਆ ਔਰ ਸਿੱਖ ਬਣਾਇਆ ਹੈ।
ਲੈ ਹੱਥ ਬਾਲਾ
ਜਿਸ ਜਿਸ ਨੂੰ ਵੀ ਭਾਈ ਬਾਲਾ ਜੀ ਨੇ ਆਪਣੇ ਹਸਤ ਕਮਲਾਂ ਦੇ ਵਿਚ ਲੈ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਚਰਨਾ ਅੰਮ੍ਰਿਤ ਛਕਾਇਆ ਉਸੇ ਨੂੰ ਹੀ ਨਿਹਾਲ ਕੀਤਾ, ਭਾਵ ਦੁੱਖਾਂ ਤੋਂ ਰਹਿਤ ਕਰ ਦਿੱਤਾ।
ਭਾਈ ਸਿੱਖ ਸੋ ਵੱਡੇ ਭਾਗ ਜੋ
ਜਿਨ੍ਹਾਂ ਦੇ ਵੱਡੇ ਭਾਗ ਜਾਗ ਗਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਹੋ ਗਏ, ਚਰਨਾ ਅੰਮ੍ਰਿਤ ਮਿਲ ਗਈ, ਉਪਦੇਸ਼ ਸਤਿਗੁਰੂ ਮਹਾਰਾਜ ਜੀ ਦਾ ਸਰਵਣ ਕਰਨ ਵਾਸਤੇ ਮਿਲ ਗਿਆ, ਜੀਵਨ ਦਾ ਸਿਧਾਂਤ ਮਿਲ ਗਿਆ, ਉਹ ਵੱਡਿਆਂ ਭਾਗਾਂ ਵਾਲੇ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਕੇ ਭਵਜਲ ਸੰਸਾਰ ਤੋਂ ਤਰ ਗਏ।
ਦੇਸ਼ ਨਰੇ ਸੁਣਿਓ ਸਰਵਣੰ,
ਪਰ ਜਿਹੜੇ ਉਸ ਦੇਸ਼ ਦਾ ਰਾਜਾ ਸੀ, ਜਦ ਇਹ ਉਪਦੇਸ਼ ਔਰ ਇਹ ਜਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਰਾਜੇ ਨੇ ਆਪਣੇ ਕੰਨਾਂ ਵਿਚ ਸੁਣਿਆ,
ਸਾਧ ਸੰਤ ਸਰੂਪ ਆਇਓ ਰਵਣੰ,
ਕੀ ਸੁਣਦਾ ਹੈ ਕਿ ਇੱਕ ਮਹਾਨ ਸਤਪ੍ਰਤ ਅੱਗੀ ਮਹਾਤਮਾ ਸ਼ਾਂਤ ਆਤਮਾ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਰਖਾਉਣ ਵਾਲੇ ਮੇਰੇ ਨਗਰ ਵਿਚ ਆਏ ਹੋਏ ਹਨ।
ਗਤ ਦਾ ਬਲਵਾਨ ਵਿਸਾਲ ਕਲਾ,
ਔਰ ਮੁਕਤੀ ਦਾਤਾ ਨੇ ਬੜੇ ਬਲ ਵਾਲੇ ਨੇ, ਬਹੁਤ ਸਾਰੀਆਂ ਕਲਾ ਰੱਖਦੇ ਹਨ, ਸ਼ਕਤੀਆਂ ਰੱਖਦੇ ਹਨ।
ਅਵਲੋਕਤ ਲੋਚਨ ਹੋਤ ਭਲਾ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਭਲਾ ਹੁੰਦਾ, ਭਾਵ ਮੁਕਤੀ ਮਿਲਦੀ ਹੈ, ਸੰਸਾਰ ਦੇ ਦੁੱਖ ਕੱਟੇ ਜਾਂਦੇ ਨੇ, ਪਰਲੋਕ ਦਾ ਸੁੱਖ ਮਿਲਦਾ ਹੈ।
ਪਟ ਭੇਟ ਨਕੋ ਪਟ ਭੇਟ ਲਈ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ, ਕਿਉਂਕਿ ਸਿਆਣਿਆਂ ਦੇ ਬਚਨ ਨੇ ਕਿ ਜਦ ਕਿਸੇ ਮਹਾਤਮਾ ਦੇ ਕੋਲ ਜਾਈਏ ਤੇ ਤਿਸ ਵੇਲੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਉਣਾ ਤਾਂ ਵੀ ਕੋਈ ਭੇਟਾ ਲੈ ਕੇ ਆਉਣਾ ਚਾਹੀਦਾ ਹੈ, ਚਾਹੇ ਮਹਾਤਮਾ ਨੂੰ ਜਾਂ ਸਤਿਗੁਰਾਂ ਨੂੰ, ਸਾਡੀ ਦਿੱਤੀ ਹੋਈ ਭੇਟਾ ਦੀ ਜ਼ਰੂਰਤ ਨਹੀਂ, ਕਿਉਂਕਿ ਗੁਰੂ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਹੀ ਇਹ ਦਾਤਾਂ ਨੇ, ਪਰ ਫਿਰ ਵੀ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਦੇ ਵਿੱਚੋਂ ਤਿਲ ਫੁੱਲ ਭੇਟਾ ਜ਼ਰੂਰ ਲਿਆਉਣੀ ਚਾਹੀਦੀ ਹੈ, ਚਾਹੇ ਤਿਲ ਮਾਤਰ ਵੀ ਕਿਉਂ ਨਾ ਲੈ ਕੇ ਆਈਏ। ਸੋ ਇਸੇ ਤਰ੍ਹਾਂ ਇਸ ਰਾਜੇ ਨੇ ਉਹ ਪੁਰਸ਼ੋਤਮ ਮਰਿਆਦਾ ਦੀ ਪਾਲਣਾ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਤਟ ਭੇਟਣ ਕੋ ਪਟ ਭੇਟ ਲਈ, ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਕੁਝ ਬਸਤਰਾਂ ਦੀ ਭੇਟਾ ਨਾਲ ਲਈ ਹੈ।
ਘਟ ਕੋ ਪੜ ਪਟ ਤ੍ਰਿਟ ਪਈ,
ਤ੍ਰਿਟ ਦਾ ਅਰਥ ਹੁੰਦਾ ਇੱਛਾ ਹੋਈ ਮਨ ਦੇ ਅੰਦਰ ਕਿ ਜਿਹੜਾ ਮੇਰੇ ਘਟ ਕੋ ਪਟ ਪਟ ਹੈ, ਮੇਰੇ ਘਟ ਨਾਮ ਹਿਰਦੇ ਦੇ ਅੰਦਰ ਜਿਹੜਾ ਇੱਕ ਪਰਦਾ ਪਿਆ ਹੋਇਆ ਹੈ ਭਰਮ ਦਾ, ਉਹ ਪਾਟ ਜਾਵੇ, ਭਾਵ ਜਦੋਂ ਇਹ ਪਰਦਾ ਪਾਟ ਗਿਆ ਫਿਰ ਏਕਾ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਫਿਰ ਇਹ ਜੋਤ ਅੰਤਰ ਆਤਮੇ ਮਿਲ ਜਾਵੇਗੀ, ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ। ਮਹਾਂਪੁਰਸ਼ ਇੰਜ ਵੀ ਦੱਸਿਆ ਕਰਦੇ, ਕਹਿੰਦੇ ਪਿਆਜ ਦਾ ਦੋ ਕੁ ਛਿਲਕੇ ਉਪਰੋਂ ਲਾਹ ਦਈਏ ਤੇ ਜਦੋਂ ਹੇਠਲਾ ਛਿਲਕਾ ਤੀਜਾ ਚੌਥਾ ਨਿਕਲ ਆਵੇ ਤੇ ਉਸ ਦੇ ਉਪਰੋਂ ਇੱਕ ਚਿੱਟੇ ਰੰਗ ਦਾ ਛਿਲਕਾ ਪਤਲਾ ਜਿਹਾ ਨਿਕਲਦਾ, ਕਹਿੰਦੇ ਇੰਨਾ ਕੀ ਪੜਦਾ ਹੁੰਦਾ ਜੀਵ ਤੇ ਈਸ਼ ਦੇ ਵਿੱਚ, ਭੰਭੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਈ, ਜਾਂ ਕਹਿੰਦੇ ਫਿਰ ਜਿਵੇਂ ਭੰਭੀਰੀ ਦਾ ਖੰਭ ਹੁੰਦਾ ਬਿਲਕੁਲ ਪਤਲਾ ਜਿਹਾ, ਬਸ ਇੰਨਾ ਕੀ ਪੜਦਾ ਜੀਵ ਤੇ ਈਸ਼ ਦਾ ਜੋ ਮਿਲਾਪ ਨਹੀਂ ਕਰਨ ਦਿੰਦਾ। ਤੇ ਰਾਜੇ ਦੇ ਹਿਰਦੇ ਦੇ ਅੰਦਰ ਇੱਛਾ ਜਾਗੀ ਹੈ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਕਰਨ ਦੇ ਨਾਲ ਇਹ ਜਿਹੜਾ ਜੀਵ ਤੇ ਈਸ਼ ਪੁਣੇ ਦਾ ਪੜਦਾ ਪਿਆ ਹੋਇਆ ਇਹ ਪਾਟ ਜਾਵੇ ਔਰ ਇਹ ਆਤਮਾ ਪਰਮਾਤਮਾ ਦਾ ਸੁਮੇਲ ਹੋ ਜਾਵੇ।
ਪੜ ਪੀ ਲੈ ਚਲ ਆਏ ਤਾਂ,
ਔਰ ਬਹੁਤ ਸਾਰੇ ਸੂਰਮਿਆਂ ਦੀ ਫੌਜ ਨਾਲ ਲੈ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ।
ਅਰਬਿੰਦ ਬਲੋਚਨ ਬੈ ਜਹਾਂ,
ਜਿੱਥੇ ਕਮਲ ਸਰੀਕੇ ਨੇਤਰਾਂ ਵਾਲੇ ਗੁਰੂ ਜੀ ਬਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਭਾਇਮਾਨ ਹੋ ਰਹੇ ਸਨ।
ਕਰ ਬੰਦ ਕਰੇ ਪਦ ਬੰਦੰਤਾ,
ਦੋਨੇ ਹੱਥ ਜੋੜ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਰਾਜੇ ਨੇ ਨਮਸਕਾਰ ਕੀਤੀ ਹੈ।
ਚੱਖ ਸੋ ਮੁਖ ਦੇਖਿਆ ਆਨੰਦ ਬਤਾ,
ਚੱਖ ਨਾਮ ਹੁੰਦਾ ਨੇਤਰਾਂ ਦਾ, ਆਪਣੀਆਂ ਅੱਖਾਂ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦਿਤ ਹੋ ਗਿਆ, ਭਾਵ ਸਭ ਹਿਰਦੇ ਦੇ ਜਿਹੜੇ ਦੁੱਖ ਸਨ ਉਹ ਨਾਸ ਹੋ ਗਏ।
ਪਾਣਿਆਨਨ ਬੇਨਤ ਦੀਨ ਮਨੰ,
ਬੜਾ ਮਨ ਅਧੀਨਤਾ ਦੇ ਸਹਿਤ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ।
ਉਪਕਾਰ ਜਿਹੇ ਭਰਿਓ ਸੁਤਨੰ,
ਹੇ ਗਰੀਬ ਨਿਵਾਜ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਕਲਯੁਗੀ ਜੀਵਾਂ ਦੀ ਕਲਿਆਣ ਕਰਨ ਵਾਸਤੇ, ਪਰ ਉਪਕਾਰ ਕਰਨ ਵਾਸਤੇ ਹੀ ਆਪ ਜੀ ਨੇ ਇਹ ਸਰੀਰ ਧਾਰਨ ਕੀਤਾ ਹੈ।
ਉਪਦੇਸ਼ ਜੈਨ ਜਿ ਸਿੱਖ ਕਰੋ,
ਮਹਾਰਾਜ ਕਿਰਪਾ ਕਰੋ ਮੇਰੇ ਤੇ ਵੀ ਤੇ ਮੈਨੂੰ ਆਪਣਾ ਉਪਦੇਸ਼ ਦੇ ਕਰਕੇ ਆਪਣਾ ਸਿੱਖ ਬਣਾ ਲਵੋ।
ਬਾਬੰਦ ਅਮੰਕਨ ਮੈਲ ਹਰੋ
ਮਹਾਰਾਜ, ਇਸ ਸੰਸਾਰ ਦੇ ਜਿਹੜੇ ਅਮੰਕਨ ਸਮੂਹ ਪਾਪ ਨੇ, ਕਿਰਪਾ ਕਰਕੇ ਇਨ੍ਹਾਂ ਨੂੰ ਕੱਟ ਦਿਓ ਤੇ ਮੇਰਾ ਹਿਰਦਾ ਉਜਲ ਹੋ ਜਾਵੇ।
ਸੁਣ ਤੀਰਤ ਕੋ ਸ਼ਰਧਾ ਤਰਕੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਰਾਜੇ ਦੀ ਇਹ ਕੀਰਤੀ ਸੁਣੀ ਹੈ ਕਿ ਇਹ ਸਿੱਖ ਬਣਨ ਵਾਸਤੇ ਚਾਹਵਾਨ ਹੋਇਆ, ਤੇ ਰਾਜਾ ਕਹਿੰਦਾ ਮਹਾਰਾਜ ਮੈਂ ਆਪ ਜੀ ਦਾ ਜਸ ਸੁਣ ਕਰਕੇ ਤੇ ਇਹ ਸ਼ਰਧਾ ਧਾਰਨ ਕਰਕੇ ਆਇਆ, ਕਿਰਪਾ ਕਰਕੇ ਇਹ ਇੱਛਾ ਮੇਰੀ ਪੂਰੀ ਕਰ ਦੇਵੋ।
ਪਗ ਆਨ ਗਹੇ ਜਮ ਤੇ ਡਰਕੈ।
ਕਿਉਂਕਿ ਪਗ ਆਨ ਗਹੇ, ਮੈਨੂੰ ਅਗਲੇ ਸਫ਼ਰ ਦਾ, ਅਗਲੇ ਰਸਤੇ ਦਾ ਡਰ ਹੈ ਕਿ ਜਦ ਜਮਦੂਤਾਂ ਨੇ ਜਹਾਂ ਮਹਾਂ ਭਿਆਨ ਤਪਤ ਬਹੁ ਘਾਮ ਤਹ ਹਰ ਕੇ ਨਾਮ ਕੀ ਤੁਝ ਉਪਰ ਸ਼ਾਮ। ਮਹਾਰਾਜ ਉਹ ਜਿਹੜਾ ਰਸਤਾ ਹੈ ਉਸ ਜਮਦੂਤਾਂ ਵਾਲੇ ਰਸਤੇ ਤੋਂ ਮੈਨੂੰ ਡਰ ਲੱਗਦਾ ਹੈ, ਉਹ ਡਰ ਨੂੰ ਕੱਟਣ ਵਾਸਤੇ ਮੈਂ ਆਪ ਜੀ ਦੇ ਆ ਕੇ ਚਰਨ ਪਕੜੇ ਹਨ।
ਸੁਣ ਕੇ ਸੁਖਦਾਨ ਭਨੇ ਬਚਨਾ।
ਇਸ ਵੇਲੇ ਸੁੱਖਾਂ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਜੇ ਦੇ ਬਚਨਾਂ ਨੂੰ ਸੁਣ ਕਰਕੇ ਇਸ ਤਰ੍ਹਾਂ ਬਚਨ ਕਹੇ।
ਜਿਨ ਮੈਂ ਗਦ ਦੇਵਨ ਕੀ ਰਚਨਾ।
ਮਹਾਰਾਜ ਕਹਿੰਦੇ ਜਿਨ੍ਹਾਂ ਦੇ ਵਿੱਚ ਮੁਕਤੀ ਦੇਣ ਦੀ ਰਚਨਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਪਕੜਨਾ ਕਰ।
ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ।
ਚਾਹੇ ਸੁਖ ਵਿਚ ਹਾਂ ਚਾਹੇ ਦੁਖ ਵਿਚ ਹਾਂ, ਉਸ ਪਰਮੇਸ਼ਰ ਦਾ ਹਰ ਵੇਲੇ ਨਾਮ ਹੀ ਜਪਣਾ ਚਾਹੀਦਾ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ, ਸੁਖ ਸਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਸੁਖ ਮੰਗਤ ਦੁਖ ਅਗਲ ਆਵੈ। ਜੇ ਕੋਈ ਸੁਖ ਮੰਗਦਾ ਦੁਖ ਪਹਿਲਾਂ ਹੀ ਆਉਂਦਾ ਹੈ, ਕਿਉਂਕਿ ਦੁਖ ਕਿਸੇ ਦਾ ਸਹੇੜਿਆ ਹੋਇਆ ਨਹੀਂ। ਸੁਖ ਮੰਗਣ ਨੂੰ ਹਰ ਕੋਈ ਲੋਚਦਾ, ਦੁੱਖ ਕੋਈ ਨਹੀਂ ਮੰਗਦਾ। ਜਿਸ ਤਰ੍ਹਾਂ ਸੂਰਜ ਤੇ ਚੰਦਰਮਾ ਇਹ ਪ੍ਰਕਾਸ਼ਮਾਨ ਨੇ, ਪਰ ਹਨੇਰੇ ਨੂੰ ਪੈਦਾ ਕਰਨ ਵਾਸਤੇ ਤਾਂ ਕੋਈ ਵਸਤੂ ਨਹੀਂ ਹੈ, ਹਨੇਰੇ ਨੂੰ ਦੂਰ ਕਰਨ ਵਾਸਤੇ ਸੂਰਜ ਬਣਾਇਆ ਗਿਆ, ਤਾਰੇ ਬਣਾਏ ਗਏ, ਚੰਦਰਮਾ ਬਣਾਇਆ ਗਿਆ, ਇਸੇ ਤਰ੍ਹਾਂ ਦੀਵਾ ਬਾਲਿਆ ਗਿਆ, ਆ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ। ਸੂਰਜ ਚੱਲਿਆ ਜਾਵੇ ਹਨੇਰਾ ਆਪਣੇ ਆਪ ਆ ਜਾਂਦਾ, ਬਿਜਲੀ ਚਲੀ ਜਾਵੇ ਤੇ ਫਿਰ ਇਹ ਰੋਸ਼ਨੀ ਖਤਮ ਹੋ ਜਾਂਦੀ ਹੈ, ਦੀਵਾ ਬਾਲਿਆ ਜਾਵੇ ਤੇਲ ਖਤਮ ਹੋ ਜਾਵੇ ਫਿਰ ਹਨੇਰਾ ਹੋ ਜਾਂਦਾ। ਹਨੇਰੇ ਨੂੰ ਤਾਂ ਕੋਈ ਲਿਆਉਣ ਨਹੀਂ ਜਾਂਦਾ, ਰੋਸ਼ਨੀ ਦਾ ਪ੍ਰਬੰਧ ਹਰ ਕੋਈ ਕਰਦਾ ਹੈ। ਇਸੇ ਤਰ੍ਹਾਂ ਸੁੱਖ ਤਾਂ ਸਾਰੇ ਹੀ ਮੰਗਦੇ ਨੇ, ਪਰ ਦੁੱਖ ਕੋਈ ਨਹੀਂ ਮੰਗਦਾ, ਦੁੱਖ ਆਪਣੇ ਆਪ ਹੀ ਆਉਂਦੇ ਨੇ। ਤੇ ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ। ਇਹ ਤਾਂ ਇਹ ਪਹਿਨਣ ਵਾਸਤੇ ਸੁੱਖਾਂ ਦਾ ਔਰ ਦੁੱਖਾਂ ਦਾ ਕੱਪੜਾ ਹੈ। ਜਿਸ ਨੇ ਦੁੱਖ ਨੂੰ ਵੀ ਸੁੱਖ ਕਰਕੇ ਸਮਝ ਲਿਆ, ਅਸਲ ਵਿੱਚ ਉਹੀ ਪਰਮੇਸ਼ਰ ਦਾ ਸੇਵਕ ਬਣ ਗਿਆ, ਉਸੇ ਨੇ ਹੀ ਭਾਉ ਭਗਤੀ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਚਾਹੇ ਰਾਜਨ ਸੁੱਖ ਹੋਵੇ ਚਾਹੇ ਦੁੱਖ ਹੋਵੇ, ਉਸ ਮਾਲਕ ਦੀ ਆਰਾਧਨਾ ਕਰਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ।
ਸਤਸੰਗਤ ਪ੍ਰੀਤ ਹਿਰਦੇ ਨਾ ਤਜੋ।
ਕਦੇ ਵਾਸਤੇ ਵੀ ਸਤਸੰਗਤ ਕਰਨ ਦੀ ਪ੍ਰੀਤੀ ਆਪਣੇ ਹਿਰਦੇ ਤੋਂ ਨਹੀਂ ਤਿਆਗਣੀ ਚਾਹੀਦੀ। ਸਮਾਂ ਮਿਲੇ ਚਾਹੇ ਨਾ ਮਿਲੇ, ਕਿੰਨਾ ਵੀ ਸਮਾਂ ਗੁੰਝਲਦਾਰ ਹੋਵੇ, ਉਸ ਦੇ ਵਿੱਚੋਂ ਵੀ ਸਮਾਂ ਕੱਢ ਕੇ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਭਾਈ ਨੰਦ ਲਾਲ ਜੀ ਕਹਿੰਦੇ ਉਮਰ ਉਹੀ ਵਿੱਚ ਲੇਖੇ ਦੇ ਜੋ ਜਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਜਿੰਨਾ ਵੀ ਸਮਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਹੋਇਆ, ਸਤਸੰਗਤ ਕਰਦਿਆਂ ਹੋਇਆ ਬਤੀਤ ਹੋ ਜਾਵੇ, ਅਸਲ ਵਿੱਚ ਉਹੀ ਲੇਖੇ ਵਿੱਚ ਹੈ। ਤੇ ਰਾਜਨ ਕਦੇ ਵੀ ਸਤਸੰਗਤ ਕਰਨ ਤੋਂ ਗੁਰੇਜ਼ ਨਹੀਂ ਕਰਨਾ, ਜਦੋਂ ਵੀ ਸਮਾਂ ਮਿਲੇ ਉਸੇ ਵੇਲੇ ਜਾ ਕੇ ਸਤਸੰਗਤ ਵਿੱਚ ਬੈਠ ਜਾਣਾ ਹੈ।
ਤਨ ਮਾਨੁਖ ਲਾਲ ਅਮੋਲ ਪਰਾ।
ਕਿਉਂਕਿ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਲਾਲਾਂ ਦੇ ਵਾਂਗ ਅਮੋਲਕ ਹੈ, ਕੋਈ ਕੀਮਤ ਨਹੀਂ ਇਸ ਦੀ ਪਾਈ ਜਾ ਸਕਦੀ। 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਜਨਮ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਇਆ, ਤੇ ਜੇ ਪ੍ਰਾਪਤ ਹੋਇਆ ਜਿਵੇਂ ਕਿਸੇ ਨੂੰ ਲਾਲਾਂ ਦੀ ਗੁੱਠਲੀ ਪ੍ਰਾਪਤ ਹੋ ਗਈ ਤੇ ਉਸਨੇ ਕਾਂ ਉਡਾਉਣ ਦੇ ਵਿੱਚ ਹੀ ਚਲਾ ਚਲਾ ਕੇ ਸਾਰੀ ਖਤਮ ਕਰ ਦਿੱਤੀ। ਜਦ ਉਸ ਦੀ ਧਰਮ ਸੁਪਤਨੀ ਪ੍ਰਸ਼ਾਦਾ ਲੈ ਕੇ ਆਈ ਤੇ ਕੇਵਲ ਇੱਕ ਲਾਲ ਬਚ ਗਿਆ, ਔਰ ਉਹ ਲਾਲ ਉਸਨੇ ਦੇਖਿਆ ਕਿ ਹੱਥ ਵਿੱਚ ਬੜਾ ਚਮਕਦਾ ਤੇ ਦੇਖ ਕੇ ਕਹਿਣ ਲੱਗੀ ਕਿ ਸਵਾਮੀ ਜੀ ਕੀ ਪਕੜਿਆ। ਕਹਿੰਦੇ ਪਤਾ ਨਹੀਂ, ਆ ਬਲੌਰਾਂ ਦੀ ਇੱਕ ਥੈਲੀ ਮਿਲੀ ਸੀ, ਮੈਂ ਤੇ ਕਾਂ ਉਡਾਉਣ ਦੇ ਵਿੱਚ ਹੀ ਸਾਰੀ ਛਿੱਟ ਦਿੱਤੀ, ਇੱਕ ਬਚੀ ਹੈ ਇਹ ਤੂੰ ਲੈ ਲੈ। ਉਸਨੇ ਪੱਲੇ ਦੇ ਨਾਲ ਬੰਨ ਲਈ ਕਿ ਬੜਾ ਸੋਹਣਾ ਆ, ਬਾਲਕ ਖੇਡਿਆ ਕਰਨਗੇ। ਸੋ ਉਸ ਵੇਲੇ ਪੱਲੇ ਦੇ ਨਾਲ ਬੰਨ ਕੇ ਤੇ ਪ੍ਰਸ਼ਾਦਾ ਛਕਾ ਕੇ ਵਾਪਸ ਆਈ। ਜਦ ਜੌਹਰੀ ਦੀ ਦੁਕਾਨ ਦੇ ਪਾਸੋਂ ਦੀ ਲੰਘੀ, ਜੌਹਰੀ ਨੇ ਦੇਖਿਆ ਕਿ ਲਾਲ ਬੜਾ ਚਮਕਦਾ, ਉਸਨੇ ਆਵਾਜ਼ ਮਾਰ ਲਈ, ਬੀਬਾ ਜੋ ਪੱਲੇ ਚ ਬੰਨਿਆ ਇਹ ਕੀ ਹੈ? ਕਹਿਣ ਲੱਗੀ, ਪਤਾ ਨਹੀਂ ਸਵਾਮੀ ਨੂੰ ਇੱਕ ਗੁਥਲੀ ਮਿਲੀ ਸੀ, ਉਸ ਦੇ ਵਿੱਚੋਂ ਇੱਕ ਬਚਿਆ ਹੈ, ਮੈਂ ਤੇ ਸੋਹਣਾ ਬਲਾਊਜ਼ ਸਮਝ ਕੇ ਪੱਲੇ ਬੰਨਿਆ। ਕਹਿੰਦਾ, ਇਹ ਤਾਂ ਲਾਲ ਹੈ, ਇਸ ਦੀ ਕੀਮਤ ਤੂੰ ਨਹੀਂ ਜਾਣਦੀ। ਘਰ ਵਿਚ ਆ ਗਈ, ਬੜਾ ਪਛਤਾਈ ਕਿ ਸਵਾਮੀ ਨੂੰ ਇਹ ਥਾਲੀ ਮਿਲੀ ਸੀ, ਸਾਰੀ ਚਲਾ ਦਿੱਤੀ। ਜਦ ਸਵਾਮੀ ਨੂੰ ਦੱਸਿਆ, ਉਹ ਉਦੋਂ ਵੱਧ ਪਛਤਾਇਆ ਕਿ ਮੈਨੂੰ ਇੰਨੀ ਲਾਲਾਂ ਦੀ ਥੈਲੀ ਮਿਲ ਗਈ, ਮੈਂ ਕਾਂ ਉਡਾਉਣ ਦੇ ਵਿੱਚ ਹੀ ਚਲਾ ਦਿੱਤੀ, ਇਹ ਇੱਕ ਹੀ ਮੇਰੇ ਕੋਲ ਕਾਫੀ ਬਚਿਆ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਲਾਲਾਂ ਦੀ ਤਰ੍ਹਾਂ ਅਮੋਲਕ ਹੈ। ਜਦ ਇਹ ਨਿਕਲ ਜਾਂਦਾ, ਸਮਾਂ ਹੱਥੋਂ ਬਤੀਤ ਹੋ ਜਾਂਦਾ, ਉਮਰ ਲੰਘ ਜਾਂਦੀ ਹੈ, ਫਿਰ ਸਮਝ ਆਉਂਦੀ ਸੀ ਕਿ ਇਹ ਤਾਂ ਬੜਾ ਕੀਮਤੀ ਸੀ, ਇਸ ਨੂੰ ਮੈਂ ਅਜਾਈ ਗਵਾ ਦਿੱਤਾ, ਸਾਰੀ ਉਮਰ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ। ਸੋ ਇਸੇ ਤਰ੍ਹਾਂ ਪੰਡਿਤ ਗੁਲਾਬ ਸਿੰਘ ਜੀ ਆਪਣੀ ਕਿਰਤ ਦੇ ਵਿੱਚ ਇੱਕ ਸਵਈਆ ਲਿਖਦੇ, ਕਹਿੰਦੇ, ਦ੍ਰਿਗ ਜੋਤ ਕਟੀ ਕਟ ਹੈ ਲਕਟੀ, ਪਲਟੀ ਸਭ ਦੇਹ ਨਾ ਰਾਮ ਸੰਭਾਰੇ, ਕਰ ਹੈ ਲਕਟੀ ਨਾ ਉੱਠੀ ਕਰਤੇ, ਧਰ ਮਾਹੇ ਲਟੀ ਸੋ ਮਹਾ ਅਬਹਾਰੇ, ਜਬ ਬਾਲਕ ਥੇ ਤਬ ਖੇਲ ਮਤੇ, ਤਰਨਾ ਪਨ ਮੈਂ ਸੁਭ ਕਾਜ ਵਿਗਾਰੇ, ਅਬ ਔਰ ਨਾ ਓਟ ਨਿਹਾਰਤ ਹੋਂ, ਸਰਣਾਗਤ ਹੂੰ ਜਲ ਭੂਦਰ ਤਾਰੇ। ਬਿਰਧ ਅਵਸਥਾ ਆ ਗਈ, ਅੱਖਾਂ ਦੀ ਜੋਤ ਚਲੀ ਗਈ, ਦ੍ਰਿਗ ਜੋਤ ਘਟੀ, ਕੱਟ ਹੈ ਲਕਟੀ, ਕੱਟ ਨਾਮ ਹੁੰਦਾ ਲੱਕ ਦਾ, ਹੁਣ ਲੱਕ ਕੁਬਾ ਹੋ ਗਿਆ। ਦ੍ਰਿਗ ਜੋਤ ਘਟੀ ਕੱਟ ਹੈ ਲਕਟੀ, ਪਲਟੀ ਸਭ ਦੇਹ ਨਾ ਰਾਮ ਸੰਭਾਰੇ, ਸਾਰੀ ਦੇਹ ਹੀ ਪਲਟ ਗਈ, ਚੱਬੜ ਚੱਲਣ ਰਤਨ ਸੇ ਸੁਣੀਅਰ ਵਹਿ ਗਏ, ਹੇੜੇ ਮੁੱਤੀ ਧਾਹ ਸੇ ਜਾਨੀ ਚੱਲ ਗਏ। ਸਰੀਰ ਦੇ ਹਰੇਕ ਅੰਗਾਂ ਨੇ ਜਵਾਬ ਦੇ ਦਿੱਤਾ, ਜਿਹੜੇ ਚੱਬਣ ਵਾਲੇ ਦੰਦ ਸਨ ਉਹ ਵੀ ਚਲੇ ਗਏ ਮੂੰਹ ਦੇ ਵਿੱਚੋਂ, ਜਿਹੜੇ ਕੰਨ ਦੂਰੋਂ ਸੁਣ ਲੈਂਦੇ ਸਨ ਉਹ ਵੀ ਬਹਿਰੇ ਹੋ ਗਏ, ਇਸੇ ਤਰ੍ਹਾਂ ਅੱਖਾਂ ਦੀ ਜੋਤ ਚਲੀ ਗਈ, ਜਿਹੜੀਆਂ ਲੱਤਾਂ ਉਛਾਲਾ ਮਾਰਦੀਆਂ ਸਨ ਅੱਜ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ, ਜਿਹੜੇ ਹੱਥ ਨੇ ਉਹ ਵੀ ਕੰਬਦੇ ਨੇ, ਮੁੱਖ ਦੇ ਵਿੱਚੋਂ ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪਰਾਨੀ, ਇਹਦੇ ਵਿੱਚੋਂ ਵੀ ਹੁਣ ਆਵਾਜ਼ਾਂ ਨਹੀਂ ਨਿਕਲਦੀਆਂ, ਸਾਰਾ ਸਰੀਰ ਜਵਾਬ ਦੇ ਗਿਆ। ਕਹਿੰਦੇ, ਪਲਟੀ ਸਭ ਦੇਹ ਨਾ ਰਾਮ ਸੰਭਾਰੇ, ਇਸ ਅਵਸਥਾ ਦੇ ਵਿੱਚ ਪਹੁੰਚ ਗਏ ਆ, ਅਜੇ ਵੀ ਮਾਲਕ ਦੇ ਨਾਮ ਦੀ ਸੰਭਾਲ ਨਹੀਂ ਕੀਤੀ। ਕਹਿੰਦੇ, ਫਿਰ ਇਸੇ ਤਰ੍ਹਾਂ ਹੁਣ ਆਸਰਾ ਕੀ ਰਹਿ ਗਿਆ? ਹੱਥ ਦੇ ਵਿੱਚ ਇੱਕ ਸੋਟੀ ਦਾ, ਕਿ ਇਹ ਸਰੀਰ ਚੱਲ ਫਿਰ ਸਕੇ। ਅੱਖਾਂ ਦੀ ਤਾਂ ਜੋਤ ਜਾਂਦੀ ਲੱਗੀ, ਇਸੇ ਦੇ ਨਾਲ ਹੀ ਸੇਧ ਲੈਣੀ ਹੈ। ਕਹਿੰਦੇ, ਕਰ ਹੈ ਲਗਟੀ, ਹੱਥ ਦੇ ਵਿੱਚ ਇੱਕ ਸੋਟੀ ਹੈ, ਨਾ ਉੱਠੀ ਕਰਤੇ, ਧਰ ਮਾਹੇ ਲਟੀ, ਉਹ ਧਰਤੀ ਤੇ ਡਿੱਗੀ ਹੋਈ ਹੱਥਾਂ ਦੇ ਨਾਲ ਚੁੱਕੀ ਨਹੀਂ ਜਾਂਦੀ, ਸੋ ਮਹਾ ਅਬਹਾਰੇ, ਸਰੀਰ ਨੇ ਇੰਨਾ ਬਲ ਹਾਰ ਲਿਆ। ਜਦ ਜਵਾਨੀ ਦੀਆਂ ਗੱਲਾਂ ਦੱਸਦਾ, ਕਹਿੰਦਾ, ਮੈਂ ਤਾਂ ਦੋਮਣ ਪਕੜ ਪੱਥਰ ਚੱਕ ਲੈਂਦਾ ਸੀ, ਅੱਜ ਇੱਕ ਛਟਾਂਕ ਦੀ ਇਹ ਸੋਟੀ ਨਹੀਂ ਚੱਕੀ ਜਾਂਦੀ। ਤੇ ਮਾਲਕ ਦੇ ਅੱਗੇ ਅਰਜੋਈ ਕਰਦਾ, ਕਹਿੰਦਾ, ਹੇ ਮਾਲਕ, ਜਬ ਬਾਲਕ ਥੇ ਤਬ ਖੇਲ ਮਤੇ, ਜਦੋਂ ਤਾਂ ਬਾਲਕ ਅਵਸਥਾ ਸੀ ਉਦੋਂ ਤਾਂ ਖੇਡਣ ਮੱਲਣ ਵਿੱਚ ਬਤੀਤ ਕਰ ਲਈ, ਤਰਨਾ ਪਨ ਮੈਂ ਸੁਭ ਕਾਜ ਵਿਗਾਰੇ, ਜਦ ਜਵਾਨੀ ਆਈ ਇਸ ਵੇਲੇ ਜਿਹੜਾ ਸ੍ਰੇਸ਼ਟ ਕਾਰਜ ਕਰਨਾ ਸੀ ਉਹ ਭੁੱਲ ਹੀ ਗਏ ਸਤਸੰਗਤ ਕਰਨ ਦਾ, ਔਰ ਅਬ ਔਰ ਨਾ ਓਟ ਨਿਹਾਰਤ ਹੋਂ, ਸਰਣਾਗਤ ਹੂੰ ਜਲ ਭੂਦਰ ਤਾਰੇ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪੱਥਰਾਂ ਨੂੰ ਪਾਣੀ ਦੇ ਵਿੱਚ ਤਰਾਉਣ ਵਾਲੇ ਮਾਲਕ ਪਰਮੇਸ਼ਰ, ਹੁਣ ਹੋਰ ਤਾਂ ਕੋਈ ਆਸਰਾ ਨਹੀਂ ਰਹਿ ਗਿਆ, ਇਸ ਬਿਰਧ ਅਵਸਥਾ ਦੇ ਵਿੱਚ ਹੀ ਆਪਣੇ ਨਾਲ ਮਿਲਾ ਲੈ। ਤੇ ਭਾਈ ਗੁਰਦਾਸ ਜੀ ਆਪਣੇ ਸਵਈਆਂ ਦੇ ਵਿੱਚ ਇੱਕ ਸਵਈਆ ਦੱਸਦੇ ਜੁਗਤੀਆਂ ਦੇ ਨਾਲ, ਕਹਿੰਦੇ, ਜੈਸੇ ਘਰ ਲਾਗੈ ਆਗ, ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਐ, ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੈ ਵੀਰ ਵਿਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈਐ, ਜੈਸੇ ਨਿਸ ਸੋਵਤ ਸੰਘਾਤੀ ਚੱਲ ਜਾਤ, ਪਾਛੇ ਘੋਰ ਭਏ ਭਾਰ ਬਾਂਧ ਚੱਲੇ ਕੱਤ ਜਾਈਐ, ਤੈਸੇ ਮਾਇਆ ਅੰਧ ਧੰਦ ਅਵਧ ਵਿਹਾਤ ਜਾਤ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਸਾਰੀ ਉਮਰਾਂ ਬਤੀਤ ਕਰ ਲਈ ਮਾਇਆ ਦੇ ਵਿੱਚ, ਧੰਦਿਆਂ ਦੇ ਵਿੱਚ, ਤੇ ਅੰਤ ਦੇ ਸਮੇਂ ਕਹਿੰਦਾ ਕਿ ਮੇਰੀ ਨਾਮ ਦੇ ਵਿੱਚ ਸੁਰਤ ਜੁੜ ਜਾਵੇ, ਕਿਵੇਂ ਜੁੜ ਜਾਵੇਗੀ? ਕਹਿੰਦੇ, ਜੈਸੇ ਘਰ ਲੱਗੈ ਆਗ, ਜਾਗ ਕੂਆ ਖੋਦਿਓ ਚਾਹੈ, ਘਰ ਨੂੰ ਅੱਗ ਲੱਗੀ ਹੋਈ ਹੈ, ਮਨੁੱਖ ਅੰਦਰ ਸੁੱਤਾ ਪਿਆ, ਅੱਗ ਦਾ ਸੇਕ ਲੱਗਾ ਤੇ ਉੱਠ ਕੇ ਉਬੜਵਾਏ, ਕਹਿੰਦਾ ਕਿ ਮੈਂ ਹੁਣ ਖੂਹ ਪੁੱਟ ਲਵਾਂ, ਖੂਹ ਪੁੱਟ ਕੇ ਪਾਣੀ ਕੱਢ ਲਵਾਂ ਤੇ ਇਸ ਘਰ ਨੂੰ ਲੱਗੀ ਹੋਈ ਅੱਗ ਨੂੰ ਬੁਝਾ ਦੇਵਾਂ। ਭਾਈ ਗੁਰਦਾਸ ਜੀ ਕਹਿੰਦੇ, ਕਿਵੇਂ ਹੋ ਜਾਵੇਗਾ? ਅਨਿੱਥਾ ਉਦਮ, ਕਹਿੰਦੇ ਇਹ ਕੀਤਾ ਹੋਇਆ ਤੇਰਾ ਉਦਮ ਜਿਹੜਾ ਵਿਅਰਥ ਹੈ, ਜਦ ਨੂੰ ਖੂਹ ਪੁੱਟਣਾ ਤਦ ਨੂੰ ਤਾਂ ਘਰ ਸੜ ਕੇ ਸਵਾਹ ਹੋ ਜਾਣਾ, ਜੇ ਇਸ ਘਰ ਨੂੰ ਬਚਾਉਣਾ ਸੀ ਤੇ ਪਾਣੀ ਪਹਿਲਾਂ ਕੱਢਣਾ ਪੈਣਾ ਸੀ। ਪਾਣੀ ਦਾ ਇੰਤਜ਼ਾਮ ਪਹਿਲਾਂ ਹੋਣਾ ਚਾਹੀਦਾ ਹੈ। ਦੂਸਰਾ ਦ੍ਰਿਸ਼ਟਾਂਤ ਦਿੰਦੇ ਕਹਿੰਦੇ ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨਿੱਥਾ ਉਦਮ ਜੈਤ ਪਦਵੀ ਨਾ ਪਾਈਐ। ਦੁਸ਼ਮਣ ਨੂੰ ਕਹਿੰਦਾ ਮੇਰੇ ਨਾਲ ਦੋ ਹੱਥ ਕਰਨੇ ਤਾਂ ਸਾਹਮਣੇ ਆ ਪਰ ਆਪ ਕੋਈ ਗਤਕੇਬਾਜ਼ੀ ਜਾਂ ਪੈਂਤੜੇਬਾਜ਼ੀ ਜਾਂ ਵਾਰ ਕਰਨਾ ਆਉਂਦਾ ਹੀ ਨਹੀਂ। ਕਹਿੰਦੇ ਦੁਸ਼ਮਣ ਸਾਹਮਣੇ ਆ ਗਿਆ, ਮੈਦਾਨੇ ਜੰਗ ਚ ਉਤਰ ਗਿਆ ਤੇ ਦੁਸ਼ਮਣ ਨੂੰ ਕਹਿੰਦਾ ਮੈਨੂੰ ਵਾਰ ਕਰਨਾ ਸਿੱਖ ਲੈਣ ਦੇ। ਕਹਿੰਦੇ ਇਹ ਕੀਤਾ ਹੋਇਆ ਉਦਮ ਕਦ ਤੱਕ ਸਫਲ ਹੋਵੇਗਾ? ਕਦੇ ਵੀ ਜਿੱਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੈਸੇ ਨਿਸ ਸੋਬਤ ਸੰਘਾਤੀ ਚੱਲ ਜਾਤ, ਤੀਸਰੀ ਯੁਗਤੀ ਦਿੰਦੇ ਕਹਿੰਦੇ ਰਾਤ ਦਾ ਸਵੇਰ ਦਾ ਚੱਲਿਆ ਹੋਇਆ ਮੁਸਾਫਰਖਾਨਾ ਰਾਤ ਬਤੀਤ ਕਰਨ ਵਾਸਤੇ ਇੱਕ ਟਿਕਾਣੇ ਤੇ ਠਹਿਰਿਆ ਪਰ ਨਾਲ ਦੇ ਸਾਥੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਕਦ ਦੇ ਚਲੇ ਗਏ। ਜਦ ਨੂੰ ਸੂਰਜ ਦੀਆਂ ਕਿਰਨਾਂ ਨੇ ਆ ਕਰਕੇ ਮੁੱਖ ਤੇ ਸੇਕ ਪਾਇਆ ਫਿਰ ਜਾਗ ਆਈ ਤੇ ਮਨ ਵਿਚ ਸੋਚਦਾ ਕਿ ਜਿਹੜਾ ਨਾਲ ਭਾਰ ਬਣਿਆ ਉਸ ਚੁੱਕ ਕਰਕੇ ਆਪਣੇ ਸਾਥੀਆਂ ਦੇ ਨਾਲ ਮਿਲਾਪ ਕਰ ਲਵਾਂ। ਕਹਿੰਦੇ ਉਹ ਕਿਵੇਂ ਹੋ ਸਕਦਾ, ਕਈ ਕੋਹ ਪੈਂਡੇ ਤੇ ਉਹ ਦੂਰ ਕਰ ਗਏ ਹੋਣਗੇ। ਇਸੇ ਤਰ੍ਹਾਂ ਕਹਿੰਦੇ ਤੈਸੇ ਮਾਇਆ ਅੰਧ ਧੰਦ ਅਵਧੇ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਐ। ਇਸੇ ਤਰ੍ਹਾਂ ਇਹ ਮਨੁੱਖਾ ਸਰੀਰ ਹੈ, ਸਾਰੀ ਉਮਰ ਮਾਇਆ ਦੇ ਧੰਦਿਆਂ ਵਿਚ ਖਰਚ ਕਰ ਲਿਆ, ਮੋਹ ਮਮਤਾ ਦੇ ਵਿਚ ਬਤੀਤ ਕਰ ਲਿਆ। ਜਦ ਅੰਤਲਾ ਸਮਣਾ ਆ ਗਿਆ ਘਰ ਵਾਲਿਆਂ ਨੇ ਮੰਜਾ ਚੁੱਕ ਕੇ ਡਿਉੜੀ ਵਿਚ ਰੱਖ ਦਿੱਤਾ ਕਿ ਇਹ ਬਜ਼ੁਰਗ ਸੌਣ ਨਹੀਂ ਦਿੰਦਾ, ਘੁਰਾੜੇ ਮਾਰਦਾ ਜਾਂ ਰੌਲਾ ਪਾਉਂਦਾ ਰਹਿੰਦਾ। ਫਿਰ ਸਮਝ ਆਉਂਦੀ ਹੈ ਕਿ ਹੁਣ ਤਾਂ ਨਾਮ ਜਪ ਲਈਏ, ਮਾਲਕ ਦੀ ਸ਼ਰਨ ਵਿਚ ਆ ਜਾਈਏ, ਹੁਣ ਤਾਂ ਪੁੱਛਣ ਵਾਲਾ ਕੋਈ ਨਹੀਂ। ਪਾਣੀ ਦਾ ਘੁੱਟ ਕੋਈ ਨਹੀਂ ਦਿੰਦਾ, ਰੋਟੀ ਉਹ ਮਿਲਦੀ ਹੈ ਜਿਹੜੀ ਘਰ ਵਿਚ ਸੜੀ ਹੋਵੇ, ਸਬਜ਼ੀ ਉਹ ਮਿਲਦੀ ਹੈ ਜਿਹੜੀ ਘਰ ਵਿਚ ਬਹੀ ਹੋਵੇ। ਇੱਕ ਵਾਰੀ ਪਾਣੀ ਦਾ ਗਲਾਸ ਦੇ ਕੇ ਕੋਈ ਦੁਬਾਰਾ ਬਾਤ ਨਹੀਂ ਪੁੱਛਦਾ, ਫਿਰ ਮਾਲਕ ਯਾਦ ਆਉਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਰਾਜਨ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਲਾਲਾਂ ਦੇ ਵਾਂਗ ਅਮੋਲਕ ਹੈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਬਾਰ, ਜਿਉ ਬਨ ਫਲ ਪਾ ਕੇ ਭੁਇੰਗ ਰਹੇ, ਬਹੁਰ ਨਾ ਲਾਗੇ ਹੰਡਾਰ। ਜਿਹੜਾ ਫਲ ਇੱਕ ਵਾਰੀ ਟਾਹਣੀ ਦੇ ਨਾਲ ਪੱਕ ਕੇ ਹੇਠਾਂ ਡਿੱਗ ਗਿਆ ਦੁਬਾਰਾ ਟਾਹਣੀ ਦੇ ਨਾਲ ਕਦੇ ਨਹੀਂ ਜੁੜਦਾ। ਇਹ ਮਨੁੱਖਾ ਜਨਮ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਇਆ। ਸੋ ਸਤਸੰਗੀ ਪ੍ਰੇਮੀਓ, ਸਤਿਗੁਰਾਂ ਦੀ ਅਪਾਰ ਬਖਸ਼ ਰਹਿਮਤ ਹੋਈ ਹੈ, ਸ਼ਹੀਦਾਂ ਦੀ ਯਾਦ ਦਾ ਦਿਨ ਮਨਾਉਂਦੇ ਹਾਂ, 40 ਮੁਕਤਿਆਂ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਚੱਲ ਰਹੇ ਨੇ ਔਰ 26 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ। ਜਿਹੜੇ ਤਾਂ ਸਮਝਦੇ ਨੇ ਕਿ ਇਹ ਮਨੁੱਖਾ ਜਨਮ ਭਾਗਾਂ ਦੇ ਨਾਲ ਪ੍ਰਾਪਤ ਹੋਇਆ, ਉਦੋਂ ਵੱਡੇ ਭਾਗ ਸਾਡੇ ਜਾਗ ਗਏ ਕਿ ਅਸੀਂ ਗੁਰਸਿੱਖਾਂ ਦੇ ਘਰ ਜਨਮ ਲੈ ਲਿਆ। ਇੱਕ ਸਿਆਣਿਆਂ ਦਾ ਪ੍ਰਮਾਣ ਹੈ, ਕਹਿੰਦੇ ਅਸੀਂ ਸਾਰੇ ਹੈ ਤਾਂ ਇੰਡੀਆ ਨੂੰ ਬਿਲੋਂਗ ਕਰਦੇ ਹਾਂ ਤੇ ਬੋਹੜ ਦਾ ਦਰਖਤ ਸਭ ਨੇ ਦੇਖਿਆ ਹੋਵੇਗਾ। ਇੱਕ ਉਹਨਾਂ ਨੇ ਯੁਗਤੀ ਦੇ ਨਾਲ ਪ੍ਰਮਾਣ ਦਿੱਤਾ, ਕਹਿੰਦੇ ਜਿਵੇਂ ਇੱਕ ਬੋਹੜ ਦਾ ਦਰਖਤ ਹੋਵੇ ਫਿਰ ਉਸ ਨੂੰ ਦੇਖੋ ਕਿੰਨੇ ਪੱਤਰੇ ਲੱਗਦੇ ਨੇ, ਕਿੰਨੀਆਂ ਗੋਲਾਂ ਲੱਗਦੀਆਂ ਨੇ, ਇੱਕ ਇੱਕ ਗੋਲ ਦੇ ਵਿੱਚ ਕਿੰਨੇ ਬੀਜ ਹੁੰਦੇ ਨੇ। ਉਹ ਬੋਹੜ ਦੇ ਦਰਖਤ ਦਾ ਦ੍ਰਿਸ਼ਟਾਂਤ ਲੈ ਕਰਕੇ ਇਹ ਮਨੁੱਖਾ ਜਨਮ ਦੀ ਉਦਾਹਰਣ ਦਿੰਦੇ ਨੇ। ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਸਮਝ ਲਓ ਕਿ ਇਹ ਜਿੰਨੇ ਬੋਹੜ ਦੇ ਦਰਖਤ ਹਨ, ਵਾਹਿਗੁਰੂ ਬੋਹੜ ਦੇ ਦਰਖਤ ਦੇ ਜਿੰਨੇ ਪੱਤਰੇ ਹਨ, ਸਾਰਿਆਂ ਨੂੰ ਉਤਾਰ ਕਰਕੇ ਉਹਨਾਂ ਪੱਤਰਿਆਂ ਦੀ ਗਿਣਤੀ ਕੀਤੀ ਜਾਵੇ। ਜਿੰਨੇ ਉਹ ਪੱਤਰੇ ਹੋਣਗੇ ਇੰਨੇ ਪਿਛਲੇ ਕਰਮਾਂ ਦੇ ਕਿਤੇ ਚੰਗੇ ਕਰਮ ਕੀਤੇ ਹੋਣਗੇ, ਬੀਜ ਬੀਜਿਆ ਹੋਵੇਗਾ, ਫਿਰ ਕਿਧਰੇ ਜਾ ਕਰਕੇ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਅੱਗੇ ਕਹਿੰਦੇ ਜਿੰਨੀਆਂ ਗੋਲਾਂ ਨੇ ਉਹਨਾਂ ਨੂੰ ਵੀ ਉਤਾਰਿਆ ਜਾਵੇ, ਸਮੇਤ ਪੱਤਰਿਆਂ ਦੀ ਗਿਣਤੀ ਕੀਤੀ ਜਾਵੇ। ਫਿਰ ਕਹਿੰਦੇ ਇੰਨੇ ਕਿਤੇ ਸ੍ਰੇਸ਼ਟ ਚੰਗੇ ਪੁੰਨ ਕਰਮ ਕੀਤੇ ਹੋਣ ਤੇ ਕਹਿੰਦੇ ਇਹ ਫਿਰ ਜਾ ਕਰਕੇ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਅੱਗੇ ਕਹਿੰਦੇ ਸਾਰੀਆਂ ਗੋਲਾਂ ਨੂੰ ਇਕੱਤਰ ਕਰਕੇ ਉਹਨਾਂ ਦੇ ਬੀਜ ਕੱਢੇ ਜਾਣ, ਪੱਤਰਿਆਂ ਦੇ ਸਮੇਤ ਬੀਜਾਂ ਦੀ ਗਿਣਤੀ ਕੀਤੀ ਜਾਵੇ, ਇੰਨੇ ਚੰਗੇ ਪੁੰਨ ਕਰਮ ਕੀਤੇ ਹੋਣ ਤੇ ਫਿਰ ਜਾ ਕਰਕੇ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਸਤਸੰਗੀਆਂ ਦੇ ਭਾਗ ਜਾਗੇ ਨੇ, ਸਤਿਗੁਰੂ ਵਾਲੇ ਬਣਨਾ ਚਾਹੁੰਦੇ ਨੇ, ਗਰੀਬ ਨਿਵਾਜ ਮਹਾਰਾਜ ਜੀ ਦੇ ਪਾਵਨ ਬਚਨ ਹਨ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਜੇ ਅਸੀਂ ਆਪਣੇ ਆਪ ਨੂੰ ਅਜੇ ਵੀ ਸਮਝਦੇ ਹਾਂ ਕਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ, ਗੁਰਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ, ਗਰਦਭ ਹੈ ਕਕ ਹੈ, ਸਰਪਨ ਹੈ ਤੁਲ ਖਲ ਹੈ। ਦੇਖ ਲੋ ਇਹਨਾਂ ਨਿਖਿਤ ਜੂਨਾਂ ਦੇ ਨਾਲ ਇਹਨਾਂ ਤੋਂ ਵੀ ਸਾਡੀ ਤੁਲਨਾ ਹੇਠਾਂ ਤੇ ਉਤਰ ਆਉਂਦੀ ਹੈ ਜੇ ਕਿਧਰੇ ਸਾਨੂੰ ਗੁਰਮੰਤਰ ਹਾਸਲ ਨਹੀਂ ਹੋਇਆ। ਅਸੀਂ ਪ੍ਰਣ ਕਰੀਏ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਜਿੱਥੇ ਮਿਲ ਕਰਕੇ ਇੰਨੀ ਘਾਲਣਾ ਘਾਲੀ ਹੈ, ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕਰਕੇ 5:30 ਵਜੇ ਤੱਕ ਇੱਕ ਰਸ ਸਾਵਧਾਨ ਇਕਾਗਰ ਚਿਤ ਹੋ ਕਰਕੇ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਾਂ, ਫਿਰ ਸਿਮਰਨ ਕਰਦੇ ਹਾਂ, ਸੰਧਿਆ ਦੇ ਸਮੇਂ ਫਿਰ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਹਾਂ। ਉੱਥੇ ਕਿਉਂ ਨਾ ਗੁਰੂ ਵਾਲੇ ਬਣੀਏ, ਕਿਉਂ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦਿੱਤਾ ਹੋਇਆ ਉਪਦੇਸ਼ ਗ੍ਰਹਿਣ ਕਰੀਏ। ਇਹ ਕੋਈ ਏਡਾ ਵੱਡਾ ਤੇ ਪਹਾੜ ਨਹੀਂ ਜਿਹੜਾ ਚੁੱਕਣਾ ਔਖਾ ਹੈ, ਪਰ ਪਤਾ ਬਾਅਦ ਵਿੱਚ ਲੱਗਦਾ ਜਦੋਂ ਉਮਰ ਬਤੀਤ ਹੋ ਜਾਂਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਇਹ ਸ਼ਹੀਦੀ ਸਮਾਗਮ ਦੇ ਵਿੱਚ 26 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ। ਸਾਰੇ ਜਾਣੇ ਇਹ ਪ੍ਰਣ ਕਰੀਏ, ਜਿਨ੍ਹਾਂ ਨੇ ਅਜੇ ਤੱਕ ਨਹੀਂ ਛਕਿਆ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਸਪੁੱਤਰੀਆਂ ਬਣੀਏ। ਅੱਜ ਮਹਾਨ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ ਹੋ ਰਿਹਾ ਸੀ, ਦਮਦਮੀ ਟਕਸਾਲ ਦੇ 11ਵੇਂ ਮੁਖੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ 21 ਕਥਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ 19 ਤੇ 2 ਦਸਮ ਗ੍ਰੰਥ ਦੀਆਂ ਕਥਾ ਕਰਕੇ 50,000 ਤੋਂ ਵੱਧ ਪ੍ਰਾਣੀਆਂ ਨੂੰ ਥਾਵਾਂ ਥਾਵਾਂ ਦੇ ਵਿੱਚ ਵਿਚਰ ਕਰਕੇ ਪੈਦਲ ਜਾ ਕਰਕੇ 4-4, 5-5 ਘੰਟੇ ਗਲ ਵਿੱਚ ਵਾਜਾ ਪਾ ਕਰਕੇ ਖੜ ਕੇ ਧਾਰਨਾ ਦੇ ਨਾਲ ਕੀਰਤਨ ਕਰਦਿਆਂ ਹੋਇਆਂ ਉਪਦੇਸ਼ ਦੇ ਕਰਕੇ ਤੇ ਬੇਅੰਤ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਇਆ। ਅਜਿਹੇ ਮਹਾਂਪੁਰਸ਼ਾਂ ਦਾ ਜੀਵਨ ਵਿਸ਼ਾਲ ਸੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਵੀ ਉਸ ਪਾਂਧੀ ਉਸ ਰਸਤੇ ਦੇ ਪਾਂਧੀ ਬਣੀਏ। ਕਬੀਰ, ਸੰਤ ਕੀ ਗੈਲ ਨਾ ਛੋਡੀਏ, ਮਾਰਗ ਲੱਗਦਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਏ ਨਾਓ। ਅਜਿਹੇ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਕਾਇਆ ਪਲਟ ਜਾਇਆ ਕਰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਸਮੇਂ ਦੀ ਸਮਾਪਤੀ ਹੈ। ਕਿਰਪਾ ਕਰਨੀ, ਜਿਨ੍ਹਾਂ ਨੇ ਵੀ ਇਹ ਮਨ ਬਣਾਇਆ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ, ਉਹਨਾਂ ਨੇ ਜ਼ਰੂਰ ਨਾਮ ਦਰਜ ਕਰਾਉਣੇ। ਕੁੱਲ 25 ਕੋ ਨਾਮ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ। ਪਿਛਲੀ ਵਾਰ 200 ਤੋਂ ਗਿਣਤੀ ਵੱਧ ਚੁੱਕੀ ਸੀ, ਇਸ ਵਾਰੀ ਅਸੀਂ ਹੋਰ ਵਧਾਉਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪਤੇ ਦੀ ਸਾਂਝ ਪਾਈਏ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।